بخت خمچو بخیل غافل بے نظر بے باک نانک بگوید جن ترا تیرے چاکران پرم سنمان یوگ صاحب ستگرو شری گرو گرنتھ صاحب مہاراج جی دی پاون پوتر خزوری اندر سوبائے مان کھوئے بیٹھے گرمکھو اج آپ جی نے کیرتن تو اپرنت وکھ وکھ وشیاں تے وکھ وکھ ودواناں توں سنکھیپ روپ اندر گربانی گرو اتہاس سکھ فلسفہ سرون کیتا ہے جو آپاں لڑی وار کتھا کرنے میں صرف 15-20 منٹ آپ جی دے لینے نے اس نو اج سنکوچن دا یتن کیتا ہے ڈاکٹر گردرشن سنگھ جی ہونا نے بہت ہی چنگے لفظاں وچ سانو گرمت گرو نانک صاحب دا فلسفہ اس سبندی جانکاری دتی ہے آؤ اسے نو آپا دھن گرو گرنتھ صاحب دی امرت بانی وچوں تکنا ہے کرو کرپالتا ساد سنگت وچار آرمبن تو پہلا گرو بخشی فتح پروان کرو جی واہ گرو جی کا خالصہ واہ گرو جی کی فتح انہاں دی وچار دا مرکز سی تورا سی کہ جو کچھ آپاں اج بہج مکھی تکنے پئے ہاں تے جو زبان تو بول کے سدھانت لوکاں نوں درڑ کرانے پئے ہاں اصل وچ او دی بنیاد انہاں شبد وی ورتے کہ تن گرو نانک صاحب جی نے رکھی ہے گرو گرنتھ صاحب جی دی بانی جدو اسی آرمب کرنے ہاں پہلی گل اے کدی وی بھلیے نا کئی واری منکھ کہندا ہے میرے نوں سچ دا پتا تا ضرور سی پر میں سوچیا مینوں کی لوڑ اے سچ بولن دی تے جدوں تنگی دا تشدد دا ظلم دا دور نکل جائے تے پھر قلم چوک کے لکھنا شروع کردا ہے آ کچھ میں دیکھیا آ کچھ میں سنیا پر حالات نے مجبور کیتا میں لکھ نہ سکیا میں اس کر کے مبارکباد دینی چاہنا کیونکہ اے مہان ودوان نے انہاں دے شبد بڑے مانجے سترے نے میں پینڈو جے علاقے وی جمیا میری بولی بھی او باہر دی ہے صرف میں عرض کرنی چاہنا وا کہ دیکھو گرو نانک صاحب نے کویلے دا سچ بالکل پرواہ نہیں کیتا جدوں بھی بولیا ویلے دا ہی سچ بولیا ہے کویلے دا سچ کدی سچ ہوندا ہی نہیں کویلا لنگن تو بعد کئی کوئی سچی گل بھی جھوٹ بن جاندی ایک بےنتی کراں گرو نانک صاحب نے ویلے دا سچ بولیا میں اس بندی آنا سب تو پہلی گل انہاں نے ساڈے سامنے ساڈی منزل رکھ دتی کہ سکھ دی منزل یا جگیاسو دی منزل کی ہوئے گی جس نے اس مارگ تے چلنے کہن لگے جگیاسو دی منزل ہوئے گی سچیار تے سچیار میں اس ڈنگ نال نہیں بنانا چاہتا جیڑی اس وقت دی او تے سدھانت درشن فلاسفی چل دیے میں چاہنا وا کہ اونوں پہلے سرے تو بالکل انکار کر کے اپنا ایک نواں سدھانت پیش کر کئی بار ساڈے لوگ کہندے نے لو جی شبد کیویں کہہ دیتے گربانی تا کہندی سب کو میتا ماپن کینا سارے رب دی گل کردے نے بابے نانک نے بانی دا پہلا شبد ہی ننے دا ورتیا ہے کہن لگے سوچا سوچنا ہووے کہن لگے میں اس گل نوں پرواہ نہیں کردا तू कहना तीर्थ इशनान ही केवल मुक्ति का साधन है। कहन लगे बिल्कुल नहीं, जितना मर्जी तू पिंडे नू धो ली, अंदर दी सुचमता इशनान नाल नहीं। उन्होंने एक एक गल का खंडन करके सच्यार बंदी गल केवल इको तुक विच कह दिती। इउं कह लो कि बुनियाद सी सच्यार होण दी, ते संपूर्णता सी खालसा, सच्यार ही खालसा है, ते सच्यार हुंदा ही होवे जिहदे अंदर कूड़ नहीं, ते जिन्हें कूड़ दी पाल नू तोड़ के रब विच अपने आप नू अपेद कर दिता। खालसा की हजूर ने पहला शब्द वरत्या सी, सोचा सोच ना हो गई, जे सोची लख बार, चुप है चुप ना हो गई, जे लाए रहा लिवतार, भुखिया भुख ना उतरी, जे बन्ना पुरिया भार, सहस सियान पा लख है। चार बंदिया नू मुखातब कीता है, तवज्जो दियो। कदी देखो सी कला कह देने सोचा सोच ना हो गई, इत्थे सोच दर्द इशनान करने हैं। कहन लगे कर्म कांदी तीर्थ इशनानी, सच जानी बाहर दी सुचमता नाल अंदर सुचम नहीं हुंदा। बाहर नू चुप धारण करन वाले मठ विच रहन वाले, मैं सिर्फ ओही विषय टच कर रहा जो डॉक्टर साहब ने कहे ने, चुप नू धारण करन वालिया मनुखता दा होर पाप जुल्म हुंदियां देख के चुप धारण करी रखे, ए इंसानियत नहीं। चुप करन दे नाल अंदर कदी भी चुप नहीं हुंदे। ते रवैये कथे करन वालिया नू कहन लगे तिना भवना की समगरी भी इकट्ठी कर लें ते भुख नहीं जानी। पढ़े लिखे नू कहन लगे सियाणप तेरे कुल बड़ी है, पर अकल दे खंब ला के केवल अहंकार विच ना तुरिया रही, जिन्नी देर तक तेरे कुल जीवन नहीं, सच जानी उन्नी देर तक कूड़ दी पाल टूटी। साहब ने शब्द वरते, कहन लगे सोचा सोच ना हो गई, जे सोची लखवार, चुप है चुप ना हो गई, जे लाए रहा निवतार, भुखिया भुख ना उतरी, जे बन्ना पुरिया भार, सह सियाणपा लख हो है ता एक ना चले नाल। कहिंदे ने मैं तेनू खालसा बनाना चाहना, ते तू पुछेगा मैं पिछलियां गल्लां छड़ दियां, ते तुसी नवीं की गल समझानी चाहते हो। कहन लगे किव सचियारा होई है, किव कूड़ा टुटा है पाल, हुक्म रजाई चलना नानक लिखिया ना। हुक्म रब दे नू मान लै, सचियार हो जाएगा। जेड़ी बेनती करनी चाहना, कवेले का सच नहीं, साडे विच ए तीन चार गल्लां ने। आम तौर ते असीं स्टेज तो कहने हां कि बाबे ने सत पुश्तां दा राज दिता मुगलां नू। मैं एक दिन अर्ज कीती सी कि गुरु नानक साहिब चार शब्द उन्होंने वेले दा सच बोले, ए नहीं कि अहमदाबाद जदों सब कुछ वापरना उदों भी कहा कि की कुछ होवेगा, जदों हो गया उदों हालात बयान किते। असीं कहने हां लो जी सत पुश्तां दा राज गुरु ने मुगलां नू दिता। ते मैं बेनती करना हुन्ना बाणी दी रोशनी विच, इहदा मतलब गुलामी दा संगल गुरु नानक साहिब ने हिंदुस्तान दे गल विच पाया? बिल्कुल नहीं। शब्दां दी केक लै के तुरो, जेड़ा बाबा बाबर नू पाप दी जंज दा लाड़ा कह रहा है, उहदे आउण तों पहलां कदी पाप दी जंज दे लाड़े नू बाबा राज करन दी इजाजत नहीं देगा। साहिब ने शब्द वरते, कहन लगे जैसी मैं आवै खसम की बाणी, तैसड़ा करी ज्ञान वेला लो। अगली तुक पता की है, पाप की जंज लै काबलों ताया, पाप की जंज लै काबलों ताया, जोरी मंगे दान मिला लो। ते जदों ओ आ गया उसे फिर दो शब्द कह सन, उन्होंने जाबर शब्द नहीं वरत्या। पिछले दिन अर्ज की उन्होंने बाबर ली शब्द जमदूत वरत्या, ते ओदी फौज ली शब्द हल्के कुत्ते वरत्या। असी पढ़ने के खुरासान खसमाना किया, हिंदुस्तान डराया, आपे दोष ना देई करता जम कर, मुगल चढ़ाया जम कर मुगल चढ़ाया। ते जदों सिपाहियां दी गल कीती उत्थे इक तुक कई कहन लगे रतन बगाड़ वगोए कुत्ती मोया सार ना कर। मैं जिहड़ी बेनती करनी चाहना, गुरु नानक साहिब कृपालू ने सच दी नहीं रखी। सब तो पहली गल भाई साहब मैं डॉक्टर साहब क्या पातशाह और दरबार, ते मैं बेनती करा दुनिया का बादशाह जिउंदियां तख्त नहीं छड़दा, मरण तो पहला अपने पुत्र नू गद्दी देनी चाहता है। सब तो वड्डा उन्हें इनकलाब लियांदा दोनों पुत्र कोल ने, पुत्रां नू गद्दी नहीं, गद्दी अपने सेवक नू दित्ती है जो उहदे लायक है। हजूर ने फिर उत्थे एक शब्द वरतिया नीत बंदी, जो डॉक्टर साहब ने कहा गुरु ग्रंथ साहिब तो कहे कि नानक राज चलाया सच कोट सतानी नीन गए। गुरु नानक साहब ने सच भी नहीं रख के इत्थे फिर शब्द उन्हें पता नहीं वरते। सत्ते बलवंत ने कहा है कि नानक राज चलाया, वह कहन लगे कला राज भी राज मत पैदा करता है, गुरु नानक साहब ने राज योग चलाया। ਰਾਜਾ ਵੀ ਖੋਵੇਂ ਤੇ ਤੂੰ ਜੋਗੀ ਵੀ ਖੋਵੇਂ। ਇੱਥੇ ਜੋਗੀ ਦਾ ਅਰਥ ਬਾਹਰ ਦੇ ਚਿੰਨ੍ਹ ਨਹੀਂ, ਜੋਗ ਦਾ ਅਰਥ ਤੂੰ ਅੰਦਰੋਂ ਮਿਲਿਆ ਹੋਵੇ। ਜੋਗੀ ਦਾ ਅਰਥ ਹੀ ਇਹ ਜੋਗ ਦਾ ਅਰਥ ਮਿਲਾਪ ਤੇ ਜੋਗੀ ਦਾ ਅਰਥ ਜਿਹੜਾ ਮਿਲਿਆ ਹੋਏ। ਸਾਹਿਬ ਨੇ ਸ਼ਬਦ ਵਰਤੇ, ਭੱਟਾਂ ਨੇ ਕਿਹਾ ਕਿ ਰਾਜ ਜੋਗ ਗੁਰੂ ਨਾਨਕ ਸਾਹਿਬ ਨੇ ਮਾਣਿਆ ਤੇ ਮੈਂ ਬੇਨਤੀ ਕਰਨਾ ਹੁੰਦਾ ਕਿ ਰੱਬ ਮਿਹਰ ਕਰੇ, ਗੁਰੂ ਨਾਨਕ ਸਾਹਿਬ ਨੇ ਸਾਡੇ ਅੰਦਰ ਦੀ ਮਾਨਸਿਕ ਗੁਲਾਮੀ ਨੂੰ ਵੀ ਦੂਰ ਕੀਤਾ। ਜਿਸ ਬੰਦੇ ਦੇ ਅੰਦਰ ਦੀ ਗੁਲਾਮੀ ਦੇ ਜ਼ੰਜੀਰਾਂ ਸੰਗਲ ਟੁੱਟ ਜਾਣ, ਇੱਕ ਦਿਨ ਉਹ ਬੰਦਾ ਬਾਹਰੋਂ ਆਜ਼ਾਦ ਜ਼ਰੂਰ ਹੁੰਦਾ ਹੈ। ਤੇ ਜਿਹੜੀ ਆਜ਼ਾਦ ਦੀ ਹਸਤੀ ਹੈ ਨਾ, ਉਹਦਾ ਰੰਗ ਹੀ ਕੁਝ ਨਿਆਰਾ। ਮੈਂ ਕਈ ਵਾਰੀ ਬੇਨਤੀ ਕਰਨਾ ਉਹਨਾਂ, ਸਰਹੰਦ ਦੀ ਧਰਤੀ ਹੈ, ਇੱਕ ਆਜ਼ਾਦ ਕੌਮ ਦਾ ਬੰਦਾ ਹੈ ਤੇ ਇੱਕ ਗੁਲਾਮ ਹੈ, ਦੋਨੋਂ ਸੂਬੇ ਦੇ ਦਰਬਾਰ ਵਿੱਚ ਬੈਠੇ। ਹੁਣ ਜਿਹੜਾ ਆਜ਼ਾਦ ਹੈ ਉਹਦੇ ਖਿਆਲ ਕਦੀ ਪੜੋ ਤੇ ਗੁਲਾਮ ਦੇ ਪੜੋ। ਨਵਾਰ ਨਵਾਬ ਮਲੇਰ ਕੋਟਲਾ ਆਜ਼ਾਦ ਹੈ, ਉਹ ਸ਼ਬਦ ਵਰਤਦਾ ਇਹਨਾਂ ਨੂੰ ਸ਼ਹੀਦ ਕਰਨਾ, ਜ਼ੁਲਮ ਕਰਨਾ ਬਹੁਤ ਵੱਡਾ ਪਾਪ ਏ। ਤੇ ਗੁਲਾਮ ਕੌਮ ਦਾ ਬੈਠਾ ਹੋਇਆ ਬੰਦਾ ਸੁੱਚਾਨੰਦ ਕਹਿੰਦਾ ਬਿਲਕੁਲ ਨਹੀਂ, ਜੰਮ ਦੀਆਂ ਸੂਲਾਂ ਦੇ ਮੂੰਹ ਟਿੱਕੇ ਨੇ ਇਹਨਾਂ ਨੂੰ ਤੋੜ ਦੇਣਾ ਚਾਹੀਦਾ। ਕਿਉਂਕਿ ਗੁਲਾਮ ਬੰਦਾ ਛੇਤੀ ਕੀਤਿਆਂ ਜ਼ਬਾਨ ਤੋਂ ਸੱਚ ਨਹੀਂ ਬੋਲ ਸਕਦਾ। ਮੇਰੇ ਹਜ਼ੂਰ ਨੇ ਜਿਹੜੇ ਸ਼ਬਦ ਵਰਤੇ ਨੇ ਮੈਂ ਕਹਿ ਕੇ ਸਮਾਪਤੀ ਕਰਨ ਲੱਗਾ। ਆਸਾ ਕੀ ਵਾਰ ਅਸੀਂ ਸੁਣਨੇ ਸਵੇਰੇ, ਆਸਾ ਕੀ ਵਾਰ ਦਾ ਕੀਰਤਨ ਹੁੰਦਾ। ਡਾਕਟਰ ਸਾਹਿਬ ਨੇ ਜਦੋਂ ਮੀਰੀ ਪੀਰੀ ਦਾ ਜ਼ਿਕਰ ਕੀਤਾ ਤੇ ਮੇਰੇ ਚਿੱਤ ਵਿੱਚ ਆਇਆ, ਦੇਖੋ ਕਿ ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ ਤਖ਼ਤ ਤੇ ਉੱਥੇ ਬਾਬਾ ਨੱਥਾ ਤੇ ਅਬਦੁੱਲਾ ਨੇ। ਜਦੋਂ ਵਾਰ ਪੜੀ ਉਹਨਾਂ ਇਹ ਨਹੀਂ ਤੁਲਨਾ ਦਿੱਤੀ, ਵੇਲੇ ਦਾ ਸੱਚ ਹੈ, ਇਹ ਨਹੀਂ ਕਿਹਾ ਗੁਰੂ ਹਰਗੋਬਿੰਦ ਸਾਹਿਬ ਕਿ ਤੇਰੇ ਸਿਰ ਦੀ ਤਾਜ ਤੇਰੀ ਕਲਗੀ ਮੈਂ ਰਾਮ ਚੰਦਰ ਵਰਗੀ ਲੱਗਦੀ, ਇਹ ਨਹੀਂ ਕਿਹਾ ਤੇਰਾ ਪ੍ਰਤਾਪ ਕ੍ਰਿਸ਼ਨ ਵਰਗਾ ਹੈ, ਇਹ ਨਹੀਂ ਕਿਹਾ ਤੂੰ ਰਾਜੇ ਜਨਕ ਵਰਗਾ ਹੈ। ਉੱਥੇ ਵਕਤ ਦੇ ਬਾਦਸ਼ਾਹ ਨੂੰ ਮੁਖਾਤਮ ਕਰਕੇ ਕਿਹਾ ਕਿ ਜਿਹੜੀ ਤੇਰੀ ਦਸਤਾਰ ਦੀ ਸ਼ੋਭਾ ਹੈ ਜਹਾਂਗੀਰੇ ਦੇ ਸਾਹਮਣੇ ਕੀ ਹੈ। ਵੇਲੇ ਦਾ ਸੱਚ ਹੈ ਤੇ ਉਹ ਅਸੀਂ ਬੜੀ ਬੜੀ ਪੌੜੀ ਪੜ੍ਹਨੇ ਹਾਂ ਕਿ ਦੋ ਤਲਵਾਰਾਂ ਵੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਖ ਬਖੀਰ ਦੀ, ਤੇ ਅਖੀਰ ਇੱਕ ਸ਼ਬਦ ਸੀ ਪੱਗ ਤੇਰੀ ਕੀ ਜਹਾਂਗੀਰ ਦੀ। ਵੇਲੇ ਦਾ ਸੱਚ ਹੈ, ਕੁਵੇਲੇ ਤਾਂ ਨਹੀਂ। ਆਸਾਂ ਕੀ ਵਾਰ ਅੰਮ੍ਰਿਤ ਵੇਲੇ ਗਾਇਨ ਕੀਤੀ ਜਾਂਦੀ ਹੈ ਤੇ ਵਾਰ ਦਾ ਸੰਬੰਧ ਸੂਰਮਿਆਂ ਨਾਲ। ਸਾਨੂੰ ਪਤਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ, ਜਿਨ੍ਹਾਂ ਵਿੱਚੋਂ 9 ਧੁਨੀਆਂ ਵੀ ਵਾਰਾਂ ਤੇ ਦਿੱਤੀਆਂ ਨੇ। ਇਹਨੂੰ ਇਸ ਤਰਜ ਵਿੱਚ ਇਸ ਧੁਨੀ ਤੇ ਗਾਇਓ। 22 ਵਾਰਾਂ ਵਿੱਚੋਂ 20 ਵਾਰਾਂ ਨਾਲ ਅੱਜ ਵੀ ਪੌੜੀਆਂ ਰੂਪ ਵਿੱਚ ਦੇਖਦੇ ਹਾਂ, ਰਾਮਕਲੀ ਕੀ ਵਾਰ ਤੇ ਬਸੰਤ ਕੀ ਵਾਰ। ਬਾਕੀ ਜਿਹੜੀਆਂ ਵਾਰਾਂ ਨੇ, ਇੱਕ ਵਿਦਵਾਨ ਲਿਖਦਾ ਹੈ ਕਿ ਨੱਥਾ ਅਬਦੁੱਲਾ ਜੀ ਨੇ ਕੇਵਲ ਤਾਂ ਕੇਵਲ ਆਸਾਂ ਕੀ ਵਾਰ ਨਹੀਂ, ਤੁਸੀਂ ਸਮਝੋ ਤੇ ਤੁਹਾਡੀ ਵਾਰਾਂ ਨਾਲ ਸੰਬੰਧਿਤ ਹੈ। ਉਹ ਲਿਖਦਾ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਉਹਨਾਂ ਗੁਰੂ ਗ੍ਰੰਥ ਸਾਹਿਬ ਦੀਆਂ 22 ਦੀਆਂ 22 ਵਾਰਾਂ ਅਕਾਲ ਤਖ਼ਤ ਸਾਹਿਬ ਤੇ ਗਾਇਨ ਕਰਕੇ ਸੁਣਾਈਆਂ ਸਨ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਵੀ ਗਾਈਆਂ। ਉੱਥੇ ਜਿਹੜਾ ਇੱਕ ਸ਼ਬਦ ਵਰਤਿਆ, ਬਾਹਰ ਅਸੀਂ ਸਵੇਰੇ ਕਿਉਂ ਕਰਨੇ? ਹਾਲਾਂਕਿ ਮਰਿਆਦਾ ਅਨੁਸਾਰ ਵਾਰਾਂ ਸ਼ਾਮ ਨੂੰ ਗਾਇਨ ਕੀਤੀਆਂ ਜਾਂਦੀਆਂ ਨੇ। ਢਾਡੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਵਾਰੀ ਆਇਆ। ਹਜ਼ੂਰ ਨੇ ਆਦਮੀ ਵੀ ਕਿਹਾ ਕਿ ਹਉ ਢਾਡੀ ਬੇਕਾਰ ਕਾਰੈ ਲਾਇਆ, ਹਉ ਢਾਡੀ ਕਾ ਨੀਚ ਜਾਤ, ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ। ਹੁਣ ਵਾਰ ਆਸਾਂ ਕੀ, ਉਹ ਅੰਮ੍ਰਿਤ ਵੇਲੇ ਕਿਉਂ? ਕਹਿਣ ਲੱਗੇ ਸਿੱਖਾ ਤੇਰੇ ਅੰਦਰ ਦੀ ਗੁਲਾਮੀ ਦੇ ਸੰਗਲ ਹੀ ਤਾਂ ਟੁੱਟਣੇ ਨੇ ਜੇ ਸਵੇਰੇ ਆਸਾਂ ਕੀ ਵਾਰ ਸੁਣੇਗਾ, ਕਿਉਂਕਿ ਵਾਰ ਸੁਣ ਤੋਂ ਬਿਨਾਂ ਤੇਰੇ ਅੰਦਰ ਨਿਆਰੇਪਣ ਦੀ ਬਿਰਤੀ ਕਦੀ ਪੈਦਾ ਹੀ ਨਹੀਂ ਹੋਣੀ। ਵਾਰ ਸੁਣ। ਉਹਨਾਂ ਦੱਸਿਆ ਦੇਖ ਤੂੰ ਸਰਹੱਦ ਮੰਨੈ, ਬਾਬੇ ਨੇ ਵਾਰ ਵਿੱਚ ਆਹ ਕਿਹਾ ਹੈ, ਤੂੰ ਦੇਖ ਕੇਵਲ ਸੂਤਕ ਪਾਤਕ ਵਿੱਚ ਪਿਆ ਹੈ, ਬਾਬਾ ਜੀ ਨੇ ਬਾਣੀ ਵਿੱਚ ਇਹ ਸ਼ਬਦ ਵਰਤੇ ਨੇ। ਤੇ ਦੇਖੋ ਗੁਲਾਮੀ ਵਾਲੇ ਲੋਕਾਂ ਨੂੰ ਕਿੰਨੀ ਬਰੀਕੀ ਵਿੱਚ ਲਿਆ। ਮੈਂ ਇੱਕ ਸ਼ਲੋਕ ਕਹਿ ਕੇ ਸੰਪੂਰਨਤਾ ਕਰਨੀ। ਇਹ ਸ਼ਲੋਕ ਹੁੰਦਾ ਹੈ ਕਿ ਜਿਸ ਬੰਦੇ ਨੂੰ, ਭਾਵੇਂ ਡਾਕਟਰ ਸਾਹਿਬ ਨੇ ਕਿਹਾ ਆਪਣੇ ਧਰਮ ਨੂੰ ਜਿਵੇਂ ਕਿਵੇਂ ਮੰਨੇ, ਉਹ ਗਊ ਨੂੰ ਸਭ ਕੁਝ ਮੰਨਦਾ, ਗੋਬਰ ਨੂੰ ਸੁਚਮਤਾ ਸਮਝਦਾ। ਕਹਿਣ ਲੱਗੇ ਜਿਸ ਦੇ ਇਸ਼ਟ ਉੱਤੇ ਹੀ ਟੈਕਸ ਲੱਗਣ ਲੱਗ ਪਏ, ਉਸ ਬੰਦੇ ਦਾ ਦੁਨੀਆਂ ਵਿੱਚ ਜੀਣੇ ਕੀ। ਸ਼ਬਦ ਵਰਤੇ ਗਊ ਬ੍ਰਾਹਮਣ ਕਹੋ ਕਰ ਲਾਵੋ, ਗੋਬਰ ਤਰਨ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ, ਅਗਲੀ ਤੁਕਸੀ ਤੂੰ ਇੰਨਾ ਗੁਲਾਮ ਹੈ ਧਾਨ ਮਲੇਸ਼ਾ ਖਾਈ। ਤੈਨੂੰ ਜਿਹਨੂੰ ਧਰਮ ਮੰਨਣਾ ਉਹਦੇ ਉੱਤੇ ਟੈਕਸ ਲੱਗਾ, ਉਹ ਗੁਲਾਮ ਹੈ, ਤੇ ਤੂੰ ਉਹਨਾਂ ਦੇ ਘਰ ਵਿੱਚ ਜਾ ਕੇ ਉਹਨਾਂ ਦਾ ਧਾਨ ਖਾਣਾ, ਧਾਨ ਮਲੇਸ਼ਾ ਖਾਹੀ, ਅੰਤਰ ਪੂਜਾ। ਤੈਨੂੰ ਇੰਨਾ ਹੱਕ ਨਹੀਂ ਤੂੰ ਬਾਹਰ ਪੂਜਾ ਦੀ ਗੱਲ ਕਰ ਸਕੇ, ਅੰਦਰ ਪੂਜਾ ਕਰਨੇ ਤੇ ਬਾਹਰ ਬੋਲੀ ਉਹਨਾਂ ਦੀ ਬੋਲਣੇ। ਧਰਮੀ ਤਾਂ ਹੁੰਦਾ ਹੀ ਹੋਵੇ ਜੋ ਅੰਦਰ ਹੋਵੇ, ਬਾਹਰ ਹੋਵੇ, ਜੋ ਬਾਹਰ ਹੋਵੇ ਉਹ ਅੰਦਰੋਂ ਕਹਿ। ਹਜ਼ੂਰ ਨੇ ਸ਼ਬਦ ਵਰਤੇ ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਸ਼ਾ ਖਾਈ, अंतर पूजा पड़े कतेबा संयम तुरका भाई छोड़ी ले पखंडा नाम ले जाए तरंदा कहने जिन्ना गे तू झुकना मानस खाने करे निवाज हूं तिना नू लिया एक बादशाह नू दूजा बादशाह अगे नौकरी करने वाले खतरी नू ते तीजा उस खतरी दे घर कर्म कांड करन वाले पुजारी नू कह लगे तू कदा सुचा बने है जेड़ा घर तू रोटी आके पकाना ते वो भी तोदे घरों आई जिन्हू मलेश पिया कहें तेनू कोई जीण दा हक है गऊ ब्राह्मण कुछ कर लाओ तो लग के अगे क्या के मानस खाने करे निवाज छुरी बगायन तीन गलताग तीन घर ब्राह्मण पूरा नाद ओना पियावे ओई साध कूड़ी रास कूड़ा व्यापार कूड़ बोल करे आहार शर्म धर्म का डेरा दूर नानक कूड़ रहा भरपूर मत्थे टिक्का तेर धोती कसाई हाथ छुरी जगत कसाई नील वस्त्र पैर होवे परवान मलेश धान लै पूजै पुराण पूजना तू पुराण पियाए ते तान मलेशा दा खाना पे कोई धर्म थोड़ा मलेश तान लै पूजै पुराण अपाख्या का कुठा बकरा खाना गुलामी दा चंद ओदे करो खाने ते अपने घर आके कहने चौंके उपर किसा न जाना देखा चौंका कड्डी कार ऊपर आए बैठे कूड़ यार मत पिटे वे मत पिटे ए अन्न असादा फिटे तन फिटे फेड़ करेन मन जूठे चुली पुरेन बाबा चंद मन दी सुचमता सच्यार तां हजूर ने कृपा की ओना ने शब्द दे तीर नाल साडे अंदर दी गुलामी तोड़ी हाथ विच खड़क पकड़ के मेरे बाबे ने बाहर दी गुलामी दियां जंजीरां कट दित्तियां मैं इस करके वधाई देना अज भावे चलो साडा विशा रुके है देखो एक हुंदा है बोलना गुरु कृपा करे साडी संगत दी एक लड़ी बन जाए जेरे खोजी ने ना एवें आपां कई वारी शब्द वर देने छड्डो जी एक ही समझ देखो बोलना भी बड़ी चंगी गल है पर गुरु ग्रंथ साहिब ने कहा कल्ला बोली ना जाई जे लम्मे समय लिए अपनी गल करनी है ते लिखन दी जा सक एक शब्द आंदा लिख है बाजू सुरत नाही बोल बोल गवाही है मैं पढ़ रहा सा गुरु साहिब कहंदे ने लिखण तो बिना तेरी गल कायम नहीं रहनी जे कलम ना चलदी ते शायद अज गुरु ग्रंथ साहिब वर्गा सतगुरु साडे कोल बिलकुल ना हुंदा हुण सिर्फ मैं कलमा संबंधी अर्ज करनी दो पक्ष विद्वाना ने रखे दी एक ओ ने के जेडे कलम चुक के घातक बने ने एक ओ ने जेडे कलम चुक के उन्हां दा मुकाबला पे कर दे वधाई दे पात्र ने देखो हजूर ने दो शब्द वरते ने कहंदे ने मैं उस कलम नू उस लिखारी नू उस शाही नू भी नमस्कार करना जेड़ा सच लिखण दी जरूरत रखदा है ते कहंदे ने जेड़ा बंदा केवल कूड़ लिखदा है रब मेहर करे ओ कलम ही सदा लई खत्म हो जाए शब्द वरते गुरु ग्रंथ साहिब विच कहन लगे धन सो कागद कलम धन धन भांडा धन मस धन लिखारी नानका जिन नाम लिखाया सच ते अगला बचन उन्हें कहा कहन लगे कलम जनो सन मसवाणी है कागद भी जल जाओ लिखण वाला जल बलो जिन लिखिया दूजा भाओ दूजे भाई का जिक्र किया डॉक्टर साहब ने कि गुरु ग्रंथ साहिब तो गुरमत तो दूर करना ਇਹ ਦੂਜਾ ਭਾਵੇ ਬਾਬਾ ਜੀ ਨੇ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ ਹੈ ਕਹਿਣ ਲੱਗੇ ਮੇਰੇ ਵੀਰ ਜੇ ਤੂੰ ਪੜਿਆ ਹੈ ਨਾ ਤੇ ਇੱਕ ਗੱਲ ਕਦੀ ਨਾ ਭੁੱਲੀ ਮਨ ਕਾਹੇ ਭੁੱਲੇ ਮੂੜ ਮਨਾ ਜਬ ਲੇਖਾ ਦੇਵੈ ਵੀਰਾ ਤੋ ਪੜਿਆ ਰੱਬ ਦੇ ਚਰਨਾਂ ਵਿੱਚ ਅਰਦਾਸ ਕਰੀ ਤੂੰ ਇਸ ਜਨਮ ਵਿੱਚ ਲੇਖੇ ਜੋਖੇ ਮੁਕਾ ਦੇਂ ਇੱਕ ਉੱਥੇ ਉਹਨਾਂ ਸ਼ਬਦ ਵਰਤਿਆ ਕਹਿਣ ਲੱਗੇ ਜੇ ਪੜਨ ਵਾਲਾ ਬੰਦਾ ਕੌਮ ਦਾ ਭਲਾ ਵੀ ਕਰ ਸਕਦਾ ਹੈ ਜੇ ਪੜੇ ਦੀ ਬਿਰਤੀ ਚੇਂਜ ਹੋਵੇ ਜਿਵੇਂ ਦੱਸਿਆ ਜੋ ਪੰਥ ਵਿਰੋਧੀ ਲਿਖਤਾਂ ਨੇ ਤੇ ਲਿਖਾਰੀ ਨੇ ਉਹ ਤਬਾਹੀ ਵੀ ਕਰ ਸਕਦੇ ਨੇ ਹਜ਼ੂਰ ਨੇ ਕਿਹਾ ਹਰਨ ਤੇ ਬਾਜ ਤੇ ਤੀਜਾ ਸਰਦਾਰ ਤੇ ਚੌਥਾ ਪੜਿਆ ਹੋਇਆ ਹਰਨ ਨੂੰ ਆਪਾਂ ਬੜਾ ਕਹਿੰਦੇ ਹਾਂ ਇਹ ਬੜਾ ਸ਼ਰੀਫ ਜਾਨਵਰ ਹੈ ਇਹ ਬੜਾ ਵਿਚਾਰਾ ਭਲਾ ਜਾਨਵਰ ਹੈ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਕਿਤੇ ਕੋਈ ਸ਼ਿਕਾਰੀ ਹਰਨ ਨੂੰ ਪੜਾ ਕੇ ਸਿਖਾ ਕੇ ਜੰਗਲ ਵਿੱਚ ਘੱਲਦਾ ਹੈ ਨਾ ਤੇ ਹਰਨ ਆਪਣੇ ਵਰਗੇ ਹਰਨਾਂ ਨੂੰ ਪਿੱਛੇ ਲਾ ਕੇ ਗੱਲ ਇਹ ਕਰਕੇ ਮੈਂ ਵੀ ਹਰਨ ਤੁਸੀਂ ਵੀ ਹਰਨ ਆਓ ਇਕੱਠੇ ਹੋ ਕੇ ਚਲੀਏ ਉਹ ਸਿੱਧਾ ਸ਼ਿਕਾਰੀ ਦੇ ਘਰ ਜਾਂਦਾ ਆਪ ਉਹ ਟਿਕਾਣੇ ਤੇ ਚਲਾ ਜਾਂਦਾ ਪਿਛਲਿਆਂ ਨੂੰ ਸ਼ਿਕਾਰੀ ਕੋ ਕੇ ਛੱਡ ਦਿੰਦਾ ਹੁਣ ਇੱਕ ਦੀ ਅਗਵਾਈ ਕੀਤੀ ਬਾਜ਼ ਵੀ ਉੱਡਣ ਵਾਲਾ ਪਰਿੰਦਾ ਤੇ ਜਿਨ੍ਹਾਂ ਦਾ ਸ਼ਿਕਾਰ ਕਰਦਾ ਉਹ ਵੀ ਉੱਡਣ ਵਾਲੇ ਨੇ ਕਹਿਣ ਲੱਗੇ ਮੇਰੇ ਵੀਰ ਪੜਿਆ ਤੇਰਾ ਤਾਂ ਪ੍ਰਵਾਨ ਹੈ ਹਰਨ ਤੇ ਬਾਜ ਦੀ ਤਰ੍ਹਾਂ ਆਪਣੀ ਜਾਤ ਦਾ ਆਪਣੀ ਕੌਮ ਦਾ ਆਪਣੇ ਘਰ ਦਾ ਨੁਕਸਾਨ ਨਾ ਕਰੀ ਪੜੇ ਦਾ ਤਾਂ ਜੇ ਤੂੰ ਕਲਮ ਦਾ ਕੋਟ ਉਸਾਰ ਕੇ ਇਸ ਕੌਮ ਦਾ ਭਲਾ ਕਰ ਸਕੇ ਕਿਹੜਾ ਉਸਾਰ ਸਕੇ ਸ਼ਬਦ ਵਰਤਿਆ ਉਹਨਾਂ ਕਹਿਣ ਲੱਗੇ ਖਰਨਾ ਬਾਜਾਂ ਤਹਿਸ਼ਕਦਾਰਾਂ ਇਹਨਾਂ ਪੜਿਆ ਨਾ ਫਾਂਦੀ ਲੱਗੀ ਜ਼ਾਤ ਫਹਾਇਨ ਅੱਗੇ ਨਾ ਹੀ ਥਾਂ ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾ ਪਹਿਲਾਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਂ। ਸਾਹਿਬ ਗੁਰੂ ਗ੍ਰੰਥ ਸਾਹਿਬ ਮਿਹਰ ਕਰਨ ਕਿ ਆਏ ਕੋਈ ਵਿਦਵਾਨਾਂ ਨੂੰ ਆਪਨੇ ਬੜੀ ਭਾਵਨਾ ਨਾਲ ਸੁਣਿਆ ਹੈ, ਦਾਤਾ ਮਿਹਰ ਕਰੇ ਜੋ ਇਹਨਾਂ ਦੇ ਅੰਦਰ ਦੇ ਖਿਆਲ ਨੇ ਅੰਦਰ ਦੇ ਜਜ਼ਬਾਤ ਨੇ ਉਹ ਕਲਮ ਰਾਹੀਂ ਅੱਖਰਾਂ ਨੂੰ ਜਨਮ ਦੇ ਕੇ ਕਿਤਾਬਾਂ ਲਿਖ ਜਾਣ ਤਾਂ ਜੋ ਸਮਝ ਪਏ ਕਿਸੇ ਨੇ ਵੇਲੇ ਦਾ ਸੱਚ ਵੀ ਬੋਲਿਆ ਸੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ।